एक ओंकार सतनाम कर्ता पुरख निर्भो निर्वैर अकाल मुहूर्त अजूनी सैपहं गुरुप्रसाद जप आद सच जोगाद सच सच नानक होशे भी सच तुमरे गुण क्या कहा मेरे सतगुरा जब गुरु बोल है तब विषम हुए जाय खम जैसे अपराधी अवर कोई राखे जैसे खम सतगुर राख लिए छड़ाए तू गुर पिता तू है गुर माता तू गुर बंदप मेरा सखा सखाए जो हमरी बिद होती मेरे सतगुरा साबिद तुम खर जानो हो आपे हम रुलते फिरते कोई बात ना पूछता गुर सतगुर संग कीरे खम थापे धन धन गुरु नानक जन केरा जित मिले चूके सब सोग संतापे हम अवगुण परे एक गुण नाही अमृत छाड़ बिखे बिख खाए माया मोह परम पै फूले सुत दारासों प्रीत लगाए एक उत्तम पंथ सुनियो गुर संगत तेह मिलंत जम त्रास मिटाय एक अरदास पाठ कीरत की गुर रामदास राखो शरणाय एक उत्तम पंथ सुनियो गुर संगत तेह मिलंत जम त्रास मिटाई एक अरदास पाठ कीरत की गुर रामदास राखो शरणाई, सुकहो टल गुर सेविय, अहनिस सहज सुभाए। दर्शन परसें गुरु कै, जन्म मरण दुख जाए। होवै सिबत खसम दी, नूर अरसों कुरसों चटिया। तुद डिठे सचे पातशाह, मल जन्म जन्म दी कटिया। तुद डिठे सचे पातशाह, मल जन्म जन्म दी कटिया। सतनाम धन वाहे गुरु साहिब जियो, कबीर कोठे मंडप खेत कर, काहे मरहो सवार। कबीर कोठे मंडप खेत कर, काहे मरहो सवार। कारज साढ़े तीन हाथ, कनी ता पौने चार। कारज साढ़े तीन हाथ, कनी ता पौने चार। वाहिगुरु जी का खालसा, वाहिगुरु जी की फतेह। परम सन्मान योग साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर सुभाए मान गुरु सवारे सतसंगी जनों, अज असी भगत कबीर साहिब जी दे पावन पवित्र श्लोक नंबर 218 दी विचार गुरु कृपा दे नाल करनी है। भगत कबीर साहिब जी ने अज दे इस पावन पवित्र श्लोक अंदर हर उस इंसान नूं ये गुरमत दा उपदेश दृढ़ कराया है कि जिस दे अंदर केवल संसारक पदार्थां दी प्रबल इच्छा है, जिसने अपने घर नूं भी उच्चा बना लिया ते वक वक थावां ते यतन करदा है कि जमीन नूं मैं अपने कब्जे विच लै लवां ते पिंड विच शहर विच जितनी मेरी जमीन होवे एदू वद किसे होर इंसान कोल जमीन ना होवे। फिर जदों इंसान घर बनांदा है ते अपना इन घर कितना उच्चा कितना खुला कई कई मंजिला उच्ची इमारत खड़ी कर दिती है, पर कबीर साहब कहिंदे ने उस तों बाद जे परमेश्वर ने ये दात दे दिती ਜ਼ਮੀਨ ਤੈਨੂੰ ਦਿੱਤੀ ਪੈ ਭਾਵਨੀ ਅਤੇ ਹੱਕ ਹਲਾਲ ਦੀ ਕਮਾਈ ਨਾਲ। ਜੇ ਪਰਮਾਤਮਾ ਨੇ ਤੈਨੂੰ ਉੱਚੇ ਮਹੱਲ ਦੇ ਦਿੱਤੇ ਨੇ, ਜੇ ਮਾਲਕ ਨੇ ਤੈਨੂੰ ਐਸ਼ ਵਰਜ ਪਦਾਰਥ ਦਿੱਤੇ ਨੇ, ਚਾਹੀਦਾ ਤਾਂ ਇਹ ਸੀ ਕਿ ਇੰਨੀਆਂ ਦਾਤਾਂ ਲੈ ਕੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਜਾਂਦੋ, ਅਤੇ ਜੇ ਇਹ ਦਾਤਾਂ ਲੈ ਕੇ ਕੇਵਲ ਅਹੰਕਾਰੀ ਬਣ ਗਏ ਕਿ ਮੇਰੇ ਵਰਗਾ ਘਰ, ਮੇਰੇ ਵਰਗਾ ਕਾਰੋਬਾਰ, ਮੇਰੇ ਜਿਤਨੀ ਜ਼ਮੀਨ ਕਿਸੇ ਦੀ ਨਹੀਂ, ਅਤੇ ਸਾਈਂ ਨੂੰ ਆਪਣੇ ਹਿਰਦੇ ਵਿੱਚੋਂ ਭੁਲਾ ਦਿੱਤਾ, ਅਤੇ ਫਿਰ ਸੁਚੇਤ ਰਹੇ ਇਨਸਾਨ ਕਿ ਜਦੋਂ ਤੂੰ ਰਾਤ ਨੂੰ ਧਰਤੀ 'ਤੇ ਸੌਂਦਾ ਹੈ, ਤੇਰੇ ਮਹੱਲ ਵੀ ਨੇ, ਤੇਰੇ ਉੱਚੇ ਕਿਲੇ ਨੁਮਾ ਘਰ ਵੀ ਹੈ, ਤੇਰੇ ਕੋਲ ਜ਼ਮੀਨ ਵੀ ਸੈਂਕੜੇ ਏਕੜਾਂ ਦੀ ਤਾਦਾਦ ਵਿੱਚ ਹੈ, ਪਰ ਕਦੀ ਤੂੰ ਆਪਣੇ ਜ਼ਿਹਨ ਵਿੱਚ ਰਾਤ ਨੂੰ ਸੌਣ ਲੱਗਿਆਂ ਸੋਚਿਆ ਜਦੋਂ ਤੂੰ ਰਾਤ ਵਿਸ਼ਰਾਮ ਕਰਨਾ ਕੇਵਲ ਤੂੰ ਇੱਕ ਕਮਰੇ ਵਿੱਚ ਪੈਣਾ ਹੈ, ਅਤੇ ਸੱਚ ਜਾਣੋ ਉਸ ਕਮਰੇ ਨੂੰ ਵੀ ਤੂੰ ਪੂਰਾ ਘੇਰ ਨਹੀਂ ਸਕਣਾ। ਵੱਧ ਤੋਂ ਵੱਧ ਜਿਤਨਾ ਤੇਰਾ ਆਪਣਾ ਕੱਦ ਹੈ, ਜਿਤਨਾ ਤੇਰਾ ਆਪਣਾ ਪਰਮੇਸ਼ਵਰ ਨੇ ਤਨ ਦੀ ਲੰਬਾਈ ਦਿੱਤੀ ਹੈ, ਉਸ ਅਨੁਸਾਰ ਤੇਰੇ ਹੱਥ ਜੋ ਹੈ ਇਹ ਤੇਰੀ ਲੰਬਾਈ, ਸਰੀਰ ਦਾ ਕੱਦ ਤੇਰੇ ਹੱਥ ਮੁਤਾਬਕ ਵੱਧ ਤੋਂ ਵੱਧ 3.5 ਹੱਥ ਹੋਵੇਗਾ, ਅਤੇ ਜੇਕਰ ਹੋਰ ਤੂੰ ਤਮਾ ਕਰੇ ਤਾਂ 4.25 ਜ਼ਰੂਰ ਹੋ ਜਾਏਗਾ, ਪਰ ਸੱਚ ਜਾਣੀ 4 ਹੱਥ ਤੇਰਾ ਲੰਬੇਰਾ ਕੱਦ ਨਹੀਂ ਖੋਣਾ, 4 ਹੱਥ ਤੋਂ 4.25 ਹੱਥ ਤੋਂ ਵੱਧ ਜ਼ਮੀਨ ਨਹੀਂ ਤੂੰ ਘੇਰਨੀ, ਹੈ ਤਾਂ ਗੁਣਾ ਕੇਵਲ 3.5 ਦਾ। ਜੇ ਚੋਖਾ ਤੂੰ ਹੋਰ ਛਾਲ ਮਾਰੇਗਾ ਤਾਂ 4.25 ਹੱਥ ਹੋ ਸਕਦਾ, 4 ਹੱਥ ਬਿਲਕੁਲ ਨਹੀਂ ਖੋਣਾ। ਸਾਹਿਬ ਕਹਿੰਦੇ ਨੇ ਜੇ ਸੌਣ ਲੱਗਿਆਂ ਕੇਵਲ 3.5 ਹੱਥ, 4.25 ਹੱਥ ਆਪਣੇ ਖੱਤ ਦੇ ਮੁਤਾਬਕ ਤੂੰ ਥਾਂ ਘੇਰਨਾ ਹੈ, ਕਬਰ ਵਿੱਚ ਇਸ ਤੋਂ ਵੱਧ ਤੇ ਨਹੀਂ, ਕਬਰ ਵਿੱਚ ਵੀ 3.5-4 ਹੱਥ ਥਾਂ ਮਿਲੇਗੀ। ਸੱਜਣਾ, ਕਬਰ ਵਾਲਾ ਤਾਂ ਫਿਰ ਵੀ 4.25 ਹੱਥ ਥਾਂ ਲੈ ਕੇ ਉਸ ਧਰਤੀ 'ਤੇ ਸਦਾ ਲਈ ਸੌਂ ਜਾਏਗਾ, ਪਰ ਜਿਸ ਬੰਦੇ ਨੂੰ ਸ਼ਮਸ਼ਾਨ ਭੂਮੀ ਵਿੱਚ ਫੂਕ ਕੇ ਆਉਣਾ ਉਹ ਲੰਮਾ ਪਿਆ ਤਾਂ 3.5 ਹੱਥ ਥਾਂ ਘੇਰੇਗਾ, ਅਤੇ ਜਦੋਂ ਉਹਦਾ ਸਰੀਰ ਸੜ ਕੇ ਰਾਖ ਹੋ ਗਿਆ 3.5 ਹੱਥ ਵਾਲਾ ਸਰੀਰ ਇੱਕ ਨਿੱਕੀ ਜਿਹੀ ਪੋਟਲੀ ਵਿੱਚ ਪੂਰਾ ਆ ਜਾਣਾ ਹੈ। ਤੇਰੇ ਤਨ ਦੀਆਂ ਹੱਡੀਆਂ, ਤੇਰੇ ਤਨ ਦੀ ਰਾਖ, ਤੇਰੇ ਸਰੀਰ ਦੀ ਰਾਖ ਇੱਕ ਛੋਟੀ ਜਿਹੀ ਬੁਚਕੀ, ਛੋਟੀ ਜਿਹੀ ਬੋਰੀ ਵਿੱਚ ਪੂਰੀ ਆ ਜਾਣੀ ਹੈ। ਐਡੇ ਵੱਡੇ ਮਹੱਲਾਂ ਦਾ ਤੂੰ ਮਾਣ ਕੀ ਕਰਨਾ ਹੈ। ਇਹ ਸਲੋਕ ਦਾ ਸੰਖੇਪ ਜਿਹਾ ਭਾਵ ਸੀ। ਆਓ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਮਿਹਰ ਕਰਨ, ਆਪ ਵਿੱਚ ਵਰਤਨ, ਆਪਾਂ ਜਿਤਨੇ ਵੀ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹਾਂ, ਆਪਣੇ ਅੰਦਰ ਨੂੰ, ਆਪਣੀ ਸੁਰਤ ਨੂੰ, ਆਪਣੇ ਖਿਆਲਾਂ ਨੂੰ ਟਿਕਾ ਕੇ ਗੁਰੂ ਕੇ ਚਰਨਾਂ ਵਿੱਚ ਜੋੜਨ ਦਾ ਯਤਨ ਕਰੀਏ। ਮੇਰੇ ਸੱਚੇ ਪਾਤਸ਼ਾਹ ਜੀ ਆਪ ਵਿੱਚ ਵਰਤ ਕੇ ਅੰਮ੍ਰਿਤ ਬਚਨ ਦੀ ਵਿਚਾਰ ਕਰਾ ਲੈਣ। ਸਾਧ ਸੰਗਤ, ਆਪ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਹਜ਼ੂਰ ਨੇ ਹਰ ਮਨੁੱਖ ਦੀ ਜੋ ਮੁੱਢਲੀ ਲੋੜ ਹੈ ਉਸ ਸੰਬੰਧੀ ਇਹ ਵੀ ਕਿਹਾ ਹੈ, ਤੂੰ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਮਾਲਕ ਕਿਰਪਾ ਕਰਕੇ ਜਿਤਨੀ ਦੇਰ ਤੱਕ ਤੂੰ ਇਸ ਧਰਤੀ 'ਤੇ ਜ਼ਿੰਦਗੀ ਬਤੀਤ ਕਰਨੀ ਹੈ ਤੇਰੀਆਂ ਮੁੱਢਲੀਆਂ ਲੋੜਾਂ ਮੇਰਾ ਮਾਲਕ ਪੂਰੀਆਂ ਕਰੇ। ਆਉਣਾ ਅਸੀਂ ਇਸ ਵਿਸ਼ੇ 'ਤੇ ਹੈ ਕਿ ਉੱਚੇ ਮਹੱਲ ਮਾੜੀਆਂ ਦਾ ਮਾਣ ਕਰਨ ਵਾਲਿਆ, ਇੱਕ ਦਿਨ ਤੂੰ ਜ਼ਮੀਨ 'ਤੇ ਲੇਟੇਗਾ ਅਤੇ 3.5 ਹੱਥ, 4.25 ਹੱਥ ਥਾਂ ਤੋਂ ਵੱਧ ਤੈਨੂੰ ਜ਼ਮੀਨ ਨਹੀਂ ਮਿਲਣੀ। ਪਰ ਮਨੁੱਖ ਦੀਆਂ ਬੇਸਿਕ ਕੁਝ ਜ਼ਰੂਰਤਾਂ ਨੇ, ਹਰ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਨ ਦੇ ਲਈ ਤਨ ਢੱਕਣ ਵਾਸਤੇ ਬਸਤਰ ਦੀ ਜ਼ਰੂਰਤ ਹੈ। ਹਰ ਬੰਦੇ ਨੂੰ ਜ਼ਿੰਦਗੀ ਦੇ ਦਿਨ ਕੱਢਣ ਦੇ ਲਈ ਸਿਰ ਲੁਕਾਉਣ ਵਾਸਤੇ ਛੱਤ ਦੀ ਜ਼ਰੂਰਤ ਹੈ। ਕੋਈ ਨਾ ਕੋਈ ਕੁੱਲੀ, ਕੋਈ ਨਾ ਕੋਈ ਘਰ ਉਹਨੂੰ ਚਾਹੀਦਾ ਹੈ। ਜੇ ਉਹਨੂੰ ਤਨ ਢੱਕਣ ਨੂੰ ਬਸਤਰਾਂ ਦੀ ਲੋੜ ਹੈ, ਜੇ ਇਨਸਾਨ ਨੂੰ ਆਪਣੇ ਰਹਿਣ ਬਸੇਰੇ ਲਈ ਇੱਕ ਘਰ ਦੀ ਜ਼ਰੂਰਤ ਹੈ, ਤਾਂ ਉੱਥੇ ਇਸ ਸਰੀਰ ਨੂੰ ਚਲਾਉਣ ਵਾਸਤੇ ਮਨੁੱਖ ਨੂੰ ਪੇਟ ਭਰ ਕੇ ਰੋਟੀ ਮਿਲ ਜਾਏ, ਇਹ ਵੀ ਅਤ ਜ਼ਰੂਰਤ ਹੈ। ਮਨੁੱਖ ਦੀਆਂ ਬੇਸਿਕ ਲੋੜਾਂ ਵਿੱਚ ਇਹ ਤਿੰਨ ਚੀਜ਼ਾਂ ਨੇ ਕਿ ਖਾਣ ਵਾਸਤੇ ਰੋਟੀ ਮਿਲ ਜਾਏ, ਤਨ ਢੱਕਣ ਵਾਸਤੇ ਬਸਤਰ ਮਿਲ ਜਾਣ, ਅਤੇ ਰਹਿਣ ਵਾਸਤੇ ਮਾਲਕ ਮਿਹਰ ਕਰੇ ਕਿ ਇਹਨੂੰ ਘਰ ਮਿਲ ਜਾਏ। ਦੇਖੋ, ਇਹਨਾਂ ਜ਼ਰੂਰਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਮੇ ਵਾਲੀ ਬਿਰਤੀ ਨੇ ਕਿਹਾ, ਅਤੇ ਅੱਗੇ ਚੱਲ ਕੇ ਮੈਂ ਅਰਜ਼ ਜ਼ਰੂਰ ਕਰਾਂਗਾ ਕਿ ਅਸੀਂ ਸ਼ਲੋਕ ਦਾ ਇੱਕ ਪੱਖ ਨਹੀਂ ਲੈਣਾ ਕਿ ਜੇ ਮੇਰਾ ਘਰ ਚੰਗਾ ਨਹੀਂ ਬਣ ਸਕਿਆ ਅਤੇ ਕਿਸੇ ਨੂੰ ਮਾਲਕ ਨੇ ਕਈ ਮੰਜ਼ਲਾਂ ਮਹੱਲ ਦੇ ਦਿੱਤਾ ਅਤੇ ਮੈਂ ਕੇਵਲ ਇਹ ਸ਼ਲੋਕ ਪੜ੍ਹਾਂ ਅਤੇ ਉਹਦੇ ਉੱਤੇ ਟੁਕਾਈ ਜਾਵਾਂ, ਬਿਲਕੁਲ ਨਹੀਂ। ਮੇਰੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਇੱਕ ਇੱਕ ਬਚਨ ਨੂੰ ਕਦੀ ਬਰੀਕੀ ਨਾਲ ਆਪਾਂ ਗੁਰਮਤਿ ਦੀ ਸੇਧ ਵਿੱਚ ਵਾਚ ਕੇ ਦੇਖੀਏ। ਜਿਹੜੀ ਬੇਸਿਕ ਮਨੁੱਖ ਦੀ ਜ਼ਰੂਰਤ ਹੈ ਕਿ ਭਗਤਾਂ ਨੇ ਉਸ ਸੰਬੰਧੀ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਨਹੀਂ ਕੀਤੀ। ਸਹਿਬ ਭਗਤ ਕਬੀਰ ਜੀ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਨਿਰਬਾਹ ਵਾਸਤੇ ਤਮਾ ਕੋਈ ਨਹੀਂ ਕੀਤਾ, ਲਾਲਚ ਕੋਈ ਨਹੀਂ ਕੀਤਾ, ਕਿਸੇ ਦਾ ਹੱਕ ਖੋਣ ਦੀ ਗੱਲ ਨਹੀਂ ਕੀਤੀ। ਉਹਨਾਂ ਕਿਹਾ, ਹੇ ਮਾਲਕਾ, ਛੋਟਾ ਜਿਹਾ ਪਰਿਵਾਰ ਹੈ, ਕਿਰਪਾ ਕਰੀ ਕਿ ਖਾਣ ਵਾਸਤੇ ਰੋਜ਼ਾਨਾ ਮੈਨੂੰ ਦੋ ਸ਼ੇਰ ਚੂਨਾ ਦੇ ਦੇਵੇਂ। ਚੂਨ ਦਾ ਅਰਥ ਆਪਾਂ ਕਰਾਂਗੇ ਆਟਾ। ਦੋ ਸ਼ੇਰ ਚੂਨਾ ਦੇ ਦੇਈਂ, ਆਟਾ ਦੇ ਦੇਈਂ, ਅੱਧਾ ਸ਼ੇਰ ਮੈਨੂੰ ਦਾਲ ਦੇ ਦੇਈਂ, ਇੱਕ ਪਾਈਆ ਮੈਨੂੰ ਘਿਓ ਦੇ ਦੇਈਂ, ਉਸ ਦਾਲ ਨੂੰ ਬਣਾਉਣ ਲਈ ਥੋੜ੍ਹਾ ਜਿਹਾ ਲੂਣ ਦੇ ਦੇਈਂ, ਮੈਨੂੰ ਸੌਣ ਵਾਸਤੇ ਵਿਸ਼ਰਾਮ ਲਈ ਮੰਜੀ ਦੇ ਦੇਈਂ, ਸਿਰਹਾਣਾ ਦੇ ਦੇਈਂ, ਉੱਪਰ ਤਨ ਢੱਕਣ ਵਾਸਤੇ ਖੇਸ ਦੇ ਦੇਈਂ। ਦੇਖੋ, ਇੰਨੀਆਂ ਮੁੱਢਲੀਆਂ ਜ਼ਰੂਰਤਾਂ ਉਹਨਾਂ ਨੇ ਮਾਲਕ ਦੇ ਚਰਨਾਂ ਵਿੱਚੋਂ ਅਰਦਾਸ ਕਰਕੇ ਇਹਨਾਂ ਦੀ ਪੂਰਤੀ ਲਈ ਆਪਣੇ ਵੱਲੋਂ ਮੰਗ ਰੱਖ ਦਿੱਤੀ ਕਿ ਹੇ ਪ੍ਰਭੂ, ਇਹ ਦਾਤਾਂ ਤੁਸੀਂ ਮੈਨੂੰ ਦਿਓ, ਪਰ ਗੁਰਮੁਖੋ, ਇਹ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਹੋਣ ਦਾ ਮਕਸਦ ਇਹ ਨਹੀਂ ਕਿ ਤੂੰ ਮੈਨੂੰ ਦੋ ਸ਼ੇਰ ਆਟਾ ਦੇ ਅਤੇ ਪਰਤ ਕੇ ਮੈਨੂੰ ਸਾਰਾ ਦਿਨ ਕੰਮ ਨਾ ਕਰਨਾ ਪਏ। ਤੂੰ ਮੈਨੂੰ ਕਿਤੇ ਅੱਧਾ ਸ਼ੇਰ ਦਾਲ ਦੇ ਦੇ, ਪਾ ਘਿਓ ਦੇ ਦੇ, ਮੰਜੀ ਦੇ ਦੇ, ਘਰ ਦੇ ਦੇ, ਪਰਤ ਕੇ ਮੈਨੂੰ ਕਿਸੇ ਪਾਸੇ ਜਾਣਾ ਨਾ ਪਏ, ਮੈਂ ਆਲਸੀ ਬਣ ਕੇ ਬਹਿ ਜਾ, ਬਿਲਕੁਲ ਨਹੀਂ। ਕਹਿੰਦੇ ਨੇ, ਖੇ ਸਾਈ ਜੀ, ਮੈਂ ਇਹ ਮੁੱਢਲੀਆਂ ਜ਼ਰੂਰਤਾਂ ਤੇਰੇ ਚਰਨਾਂ ਵਿੱਚੋਂ ਪੂਰੀਆਂ ਕਰਨੀਆਂ ਨੇ ਅਤੇ ਮੈਂ ਇਸ ਕਰਕੇ ਇਹ ਦਾਤ ਮੰਗਣਾ ਪਿਆ ਵਾਂ, ਕਿਉਂਕਿ ਜੀਣ ਵਾਸਤੇ ਖੁਰਾਕ ਚਾਹੀਦੀ ਏ ਅਤੇ ਜੀਣਾ ਮੈਂ ਇਸ ਕਰਕੇ ਚਾਹੁੰਦਾ ਵਾਂ ਕਿ ਤੇਰੀ ਬੰਦਗੀ ਭਿੱਜ ਕੇ ਕਰ ਸਕਾਂ, ਮੇਰਾ ਅੰਦਰ ਨਾ ਖਿੰਡੇ, ਮੈਂ ਹਰ ਪਾਸਿਓ ਸੰਤੁਸ਼ਟ ਹੋ ਜਾਵਾਂ। ਕਬੀਰ ਸਾਹਿਬ ਨੇ ਦੇਖੋ ਇਹ ਅਰਦਾਸ ਕੀਤੀ ਕਿ ਦੋਏ ਸਿਰ ਮਾਂਗੂ ਚੂਨਾ, ਪਾਓ ਘਿਓ ਸੰਗ ਲੂਨਾ, ਅੱਧ ਸਿਰ ਮਾਂਗੂ ਦਾਲੇ, ਮੋਕੋ ਦੋਨੋਂ ਵਕਤ ਜਵਾਲੇ, ਖਾਟ ਮਾਂਗੂ ਚੌ ਪਾਈ, ਸਿਰਹਾਨਾ ਅਵਰ ਤਲਾਈ, ਉੱਪਰ ਕੋ ਮਾਂਗੂ ਖਿੰਦਾ, ਤੇਰੀ ਭਗਤ ਕਰੈ ਜਨ ਥਿੰਦਾ, ਮੈਂ ਭਿੱਜ ਕੇ ਤੇਰੀ ਭਗਤੀ ਕਰ ਸਕਾਂ। ਅਸੀਂ ਅੱਧੀਆਂ ਚੀਜ਼ਾਂ ਜ਼ਰੂਰ ਚੇਤੇ ਰੱਖਦੇ ਹਾਂ ਕਿ ਆਟਾ ਮੰਗਿਆ, ਘਿਓ ਮੰਗਿਆ, ਲੂਣ ਮੰਗਿਆ, ਮੰਜੀ ਮੰਗੀ, ਖੇਸ ਮੰਗਿਆ, ਪਰ ਅਗਲੀ ਗੱਲ ਕਦੀ ਪੜ੍ਹੋ, ਕਹਿਣ ਲੱਗੇ, ਉੱਪਰ ਕੋ ਮਾਂਗੂ ਖਿੰਦਾ, ਤੇਰੀ ਭਗਤ ਕਰੈ ਜਨ ਥਿੰਦਾ, ਮੈਂ ਨਾ ਹੀ ਕੀਤਾ ਲੱਭੋ, ਮੈਂ ਲਾਲਚ ਨਹੀਂ ਕੀਤਾ, ਇਹ ਮੇਰੀ ਬੇਸਿਕ ਜ਼ਰੂਰਤ ਹੈ। ਹੇ ਪ੍ਰਭੂ ਜੀ, ਮੈਂ ਤੇਰੇ ਚਰਨਾਂ ਵਿੱਚ ਤਮਾ ਕਰਕੇ ਨਹੀਂ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉਂ ਤੇਰਾ ਮੈਂ ਫੱਬੋ, ਮੈਨੂੰ ਅਸਲ ਵਿੱਚ ਜੇ ਪਾਉਂਦਾ ਹੈ ਕੇਵਲ ਤੇਰਾ ਨਾਮ ਹੈ, ਇਸ ਤੋਂ ਵੱਧ ਨਹੀਂ। ਆਪਾਂ ਇਸ ਤੋਂ ਅਗਲਾ ਪ੍ਰਮਾਣ ਸਹਿਬ ਬਾਬਾ ਧੰਨਾ ਜੀ ਦਾ ਦੇਖੋ, ਉਹਨਾਂ ਵੀ ਬੇਸਿਕ ਜ਼ਰੂਰਤ ਦੀ ਗੱਲ ਕੀਤੀ। ਅੱਗੇ ਚੱਲ ਕੇ ਅਰਜ਼ ਕਰਨੀ ਚਾਹੁੰਦਾ ਕਿ ਰੱਬ ਮਿਹਰ ਕਰੇ, ਤੈਨੂੰ ਉੱਚੇ ਮਹੱਲ ਵੀ ਦੇ, ਤੈਨੂੰ ਹਵੇਲੀਆਂ ਵੀ ਦੇ, ਤੈਨੂੰ ਕਿਲੇ ਵੀ ਦੇ, ਪਰ ਸਾਈਂ ਇੰਨੀ ਕੁ ਕਿਰਪਾ ਕਰੇ, ਇਹਨਾਂ ਹਵੇਲੀਆਂ, ਇਹਨਾਂ ਕਿਲਿਆਂ ਨੂੰ, ਇਹਨਾਂ ਉੱਚੇ ਮਹੱਲਾਂ ਨੂੰ ਦੇਖ ਕੇ ਕਦੀ ਤੇਰੇ ਹਿਰਦੇ ਵਿੱਚੋਂ ਸਤਿਨਾਮ ਵਾਹਿਗੁਰੂ ਨਾ ਭੁੱਲੇ। ਸਾਹਿਬ ਬਾਬਾ ਧੰਨਾ ਜੀ ਨੇ ਆਪਣੀ ਜੋ ਬੇਸਿਕ ਜ਼ਰੂਰਤ ਸੀ ਉਹਨੂੰ ਅੰਮ੍ਰਿਤ ਬਾਣੀ ਵਿੱਚ ਦਰਜ ਕੀਤਾ ਅਤੇ ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਗੋਪਾਲ ਤੇਰਾ ਆਰਤਾਂ ਹੇ ਪਿਆਰੇ ਪ੍ਰਭੂ ਜੀ ਮੈਂ ਤੇਰੇ ਦਰ 'ਤੇ ਇੱਕ ਲੋੜਵੰਦ ਇੱਕ ਆਜ਼ਜ਼ ਇੱਕ ਮੰਗਤਾ ਇੱਕ ਭਿਖਾਰੀ ਬਣ ਕੇ ਆਇਆ ਵਾਂ ਅਤੇ ਮੈਨੂੰ ਭਰੋਸਾ ਹੈ ਕਿ ਜੋ ਜਨ ਤੁਮਰੀ ਭਗਤ ਕਰਨ 'ਤੇ ਤਿੰਨ ਕੇ ਕਾਂ ਸਵਾਰਤਾ ਜਿਹੜੇ ਤੇਰੀ ਭਗਤੀ ਕਰਦੇ ਨੇ ਤੁਸੀਂ ਉਹਨਾਂ ਦੇ ਕਾਰਜ ਰਾਸ ਕਰਦੇ ਹੋ ਮੇਰੀ ਬੇਸਿਕ ਜ਼ਰੂਰਤ ਇਹ ਵੇ ਕਿ ਦਾਲ ਸਿੱਧਾ ਮੰਗੂ ਘੀਓ ਖਮਰਾ ਖੁਸ਼ੀ ਕਰੈ ਨਿਤ ਜੀਓ ਦਾਲ ਦੇ ਦੇ ਆਟਾ ਦੇ ਦੇ ਘਿਓ ਦੇ ਦੇ ਹਮਰਾ ਖੁਸ਼ੀ ਕਰੈ ਨਿਤ ਜੀਓ ਦਾ ਅਰਥ ਹੈ ਕਿ ਮੇਰੇ ਅੰਦਰ ਦਾ ਖੰਡਾ ਨਾ ਬਣੇ ਤੂੰ ਕਿਰਪਾ ਕਰ ਮੇਰੇ ਅੰਦਰ ਦੀ ਇਕਾਗਰਤਾ ਬਣੀ ਰਹਿ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ 'ਤੇ ਤਿਨਕੇ ਕਾਸ਼ ਵਾਰਤਾ ਦਾਲ ਸਿੱਧਾ ਮੰਗੂ ਘੀਓ ਖਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਛਾਦਨ ਨੀਕਾ ਤਨ ਢੱਕਣ ਵਾਸਤੇ ਕੱਪੜਾ ਨੀਕਾ ਦਰ 'ਤੇ ਸੋਹਣਾ ਦੇ ਦੇ ਅਤੇ ਪਨੀਆਂ ਦਾ ਅਰਥ ਹੈ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਪਨੀਆਂ ਛਾਦਨ ਨੀਕਾ ਅਨਾਜ ਮੰਗੂ ਸੱਤ ਸੀਕਾ ਗਊ ਭੈਂਸ ਮੰਗੂ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੇਹਨ ਚੰਗੀ ਕਹਿਣ ਲੱਗੇ ਜਨ ਧੰਨਾ ਲੇਵੈ ਮੰਗੀ ਮੈਂ ਇਹ ਬੇਸਿਕ ਜ਼ਰੂਰਤਾਂ ਜੋ ਨੇ ਮੁੱਢਲੀਆਂ ਜੋ ਮੇਰੀਆਂ ਲੋੜਾਂ ਨੇ ਮੈਂ ਇਹ ਤੇਰੇ ਚਰਨਾਂ ਵਿੱਚੋਂ ਧੰਨਾ ਕਹਿੰਦਾ ਮੈਂ ਆਪ ਮੰਗਣਾ ਪਿਆ ਤੁਸੀਂ ਕਿਰਪਾ ਕਰੋ ਮੇਰੇ 'ਤੇ ਮੈਨੂੰ ਇਹ ਦਾਤਾਂ ਦਿਓ ਇਸ ਤੋਂ ਅੱਗੇ ਤੁਰੀਏ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕੀ ਇਹ ਕਿਹਾ ਹੈ ਕਿ ਮਨੁੱਖ ਨੇ ਆਪਣੇ ਪੇਟ ਵਿੱਚ ਕਦੀ ਭੋਜਨ ਨਹੀਂ ਪਾਉਣਾ ਸਾਹਿਬ ਕਿਰਪਾਲੂ ਤਾਂ ਬਖਸ਼ਿਸ਼ ਕਰਦੇ ਨੇ ਕਿ ਇਸ ਤਨ ਨੂੰ ਦੁੱਖ ਨਾ ਦੇ ਇਹ ਮਤ ਸੋਚ ਕਿ ਸ਼ਾਇਦ ਮੈਂ ਅੱਜ ਸਾਰਾ ਦਿਨ ਵਰਤ ਰੱਖਾਂਗਾ ਅਤੇ ਭੁੱਖੇ ਰਹਿ ਕੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਦਾਤਾਰ ਕਹਿੰਦੇ ਨੇ ਬਿਲਕੁਲ ਨਹੀਂ ਦੇਖੋ ਦੋ ਤਰ੍ਹਾਂ ਦੇ ਲੋਕ ਨੇ ਬਾਬਾ ਜੀ ਨੇ ਤਾਂ ਬੈਲੈਂਸ ਹੀ ਸਿੱਖ ਦਾ ਬੜਾ ਬਣਾਇਆ ਇੱਕ ਉਹ ਨੇ ਜਿਹੜੇ ਅੰਨ ਨੂੰ ਬਿਲਕੁਲ ਮੂੰਹ ਨਹੀਂ ਲਾਉਂਦੇ ਉਹ ਭਗੌੜੇ ਬਣ ਕੇ ਚਲੇ ਗਏ ਕਿ ਸ਼ਾਇਦ ਅੰਨ ਛੱਡਣ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਏਗੀ ਉਹਨੂੰ ਲੋਕਾਂ ਨੂੰ ਉਹਨਾਂ ਸੱਜਣਾਂ ਨੂੰ ਅਸੀਂ ਜੋਗੀ ਸ਼ਬਦ ਵੀ ਵਰਤ ਲਿਆ ਉਹਨਾਂ ਲੋਕਾਂ ਨੂੰ ਕਈ ਪਰਮਾਰਥ ਨਾਲ ਸੰਬੰਧਿਤ ਪਵਿੱਤਰ ਸ਼ਬਦਾਂ ਨਾਲ ਸੰਬੋਧਨ ਕੀਤਾ ਵੀ ਇਹ ਤਾਂ ਕਦੀ ਵੀ ਅੰਨ ਮੂੰਹ ਨਹੀਂ ਲਾਉਂਦਾ ਮੈਂ ਅਰਜ਼ ਕਰਨਾ ਹੁੰਦਾ ਕੁਝ ਤਾਂ ਅੰਨ ਨੂੰ ਤਿਆਗ ਕੇ ਭੱਜ ਗਏ ਉਹ ਹੋ ਗਏ ਜੋਗੀ ਅਤੇ ਕੁਝ ਅੰਨ ਖੁਰਾਕ ਇੰਨੀ ਕੁ ਖਾਣ ਲੱਗ ਪਏ ਉਹਨਾਂ ਨੂੰ ਬੇਸੁੱਧ ਹੋ ਕੇ ਕੇਵਲ ਇਹ ਹੀ ਪਤਾ ਰਹਿ ਗਿਆ ਮੈਂ ਕੇਵਲ ਖਾਣਾ ਅਤੇ ਪੀਣਾ ਹੈ ਅਸਲ ਵਿੱਚ ਉਹ ਹੋ ਗਏ ਭੋਗੀ ਮੇਰੇ ਸਾਹਿਬ ਨੇ ਦੋਨਾਂ ਪੱਖ ਤੋਂ ਸਾਨੂੰ ਉੱਪਰ ਉਠਾਇਆ ਹੈ ਦੇਖੋ ਜਿਹੜੇ ਚੋਖਾ ਖਾਂਦੇ ਨੇ ਉਹਨਾਂ ਨੂੰ ਸਾਹਿਬ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਧੋਤੀ ਖੋਲ ਵਿਛਾਏ ਹੇਠ ਗਰਦਬ ਵਾਂਗੂ ਲਾਹੇ ਪੇਟ ਕਿ ਤੂੰ ਗਧੇ ਦੀ ਤਰ੍ਹਾਂ ਆਪਣਾ ਪੇਟ ਭਰੀ ਜਾਂਦਾ ਉਹਨਾਂ ਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ ਕਹਿਣ ਲੱਗੇ ਫਿੱਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਖੇਤ ਮੇਰੇ ਸਤਿਗੁਰੂ ਨੇ ਜਿਹੜੇ ਇਸ ਅੰਨ ਨੂੰ ਤਿਆਗ ਕੇ ਭੱਜ ਗਏ ਇਸ ਗੱਲ ਲਈ ਕਿ ਦੇਖੋ ਜੀ ਅਸੀਂ ਅੰਨ ਨੂੰ ਮੂੰਹ ਵਿੱਚ ਨਹੀਂ ਪਾਉਣਾ ਅੰਨ ਖਾਣਾ ਨਹੀਂ ਅਸੀਂ ਕੇਵਲ ਪੱਤੇ ਕੇਵਲ ਟਾਹਣੀਆਂ ਫਲ ਫਰੂਟ ਖਾਵਾਂਗੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਹਿਣ ਲੱਗੇ ਅੰਨ ਨਾ ਖਾਇਆ ਸਾਧ ਗਵਾਇਆ ਤੂੰ ਦੇਖ ਅੰਨ ਨਹੀਂ ਖਵਾਉਂਦਾ ਪਿਆ ਆਪਣੀ ਜੋ ਪਰਮੇਸ਼ਵਰ ਨੇ ਤੈਨੂੰ ਦਾਤ ਦਿੱਤੀ ਹੈ ਉਸ ਸਵਾਦ ਨੂੰ ਤੂੰ ਗਵਾਉਣਾ ਪਿਆ ਪਰ ਗੁਰਮੁਖੋ ਜਦੋਂ ਸਿੱਖ ਨੂੰ ਅੰਨ ਦਿੱਤਾ ਹੈ ਸਿੱਖ ਨੂੰ ਭੋਜਨ ਦਿੱਤਾ ਹੈ ਤਾਂ ਮੈਂ ਅਰਜ਼ ਕਰਾਂ ਜੇ ਰੱਬ ਦੇ ਭੈ ਵਾਲਾ ਹੈ ਨਾ ਉਹ ਘਰ ਵਿੱਚ ਵੀ ਪ੍ਰਵੇਸ਼ ਕਰਦਾ ਹੈ ਅਤੇ ਸਭ ਤੋਂ ਪਹਿਲੀ ਰਸਨਾ ਤੋਂ ਇਹ ਬਚਨ ਕਹਿੰਦਾ ਹੇ ਪ੍ਰਭੂ ਇਹ ਤੇਰੀ ਦਿੱਤੀ ਹੋਈ ਦਾਤ ਹੈ ਅਤੇ ਜਦੋਂ ਉਹ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਂਦਾ ਹੈ ਅਤੇ ਉਦੋਂ ਉਹਦੀ ਜ਼ਬਾਨ ਤੋਂ ਪਹਿਲਾ ਸ਼ਬਦ ਨਿਕਲਦਾ ਹੈ ਸਤਨਾਮ ਵਾਹਿਗੁਰੂ ਕਈ ਸੱਜਣ ਦੇਖਦੇ ਹਾਂ ਕਿ ਜਦੋਂ ਪ੍ਰਸ਼ਾਦ ਤਿਆਰ ਹੁੰਦਾ ਹੈ ਇੱਕ ਦਿਨ ਅਰਜ਼ ਕੀਤੀ ਸੀ ਇਹ ਸਲੋਕ ਪੜ੍ਹਿਆ ਜਾਂਦਾ ਹੈ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇ ਇਹਦਾ ਭਾਵ ਕੀ ਹੈ ਹਰ ਬੰਦਾ ਪੜ੍ਹਦਾ ਜ਼ਰੂਰ ਹੈ ਅਤੇ ਕਈ ਵਾਰੀ ਅਸੀਂ ਕਹਾਂਗੇ ਇਹਦਾ ਪੜ੍ਹਨਾ ਕੋਈ ਜ਼ਰੂਰੀ ਹੈ ਅਤੇ ਸਾਡਾ ਸੁਭਾਅ ਹੈ ਕਿ ਜਦੋਂ ਤੇ ਕਿਸੇ ਦੇ ਘਰ ਪ੍ਰਸ਼ਾਦਾ ਛਕਣਾ ਉਦੋਂ ਇਹ ਸ਼ਬਦ ਸਲੋਕ ਜ਼ਰੂਰ ਪੜ੍ਹ ਦੇਣਾ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਕਿ ਅਗਲੇ 'ਤੇ ਇੰਨਾ ਕੁ ਪ੍ਰਭਾਵ ਪੈ ਜਾਏ ਇਹ ਬੰਦਾ ਤਾਂ ਰੋਟੀ ਤੋੜ ਕੇ ਜਦੋਂ ਮੂੰਹ ਵਿੱਚ ਪਾਉਂਦਾ ਉਦੋਂ ਵੀ ਰੱਬ ਨੂੰ ਚੇਤੇ ਕਰਦਾ ਆਪਣੇ ਘਰ ਜਦੋਂ ਖਾਣਾ ਉਦੋਂ ਰੱਬ ਨੂੰ ਚੇਤੇ ਛੱਡੋ ਉਦੋਂ ਤਾਂ ਅੱਧ ਵੀ ਕੋਈ ਨਹੀਂ ਸਿਰ ਵੀ ਢੱਕ ਕੇ ਅੰਨ ਨਹੀਂ ਖਾਂਦੇ ਜਿਹੜੇ ਰਹਿਤਨਾਮਿਆਂ ਦੇ ਬਚਨ ਨੇ ਕੀ ਸਾਨੂੰ ਪਤਾ ਨਹੀਂ ਕਿ ਸਿੱਖ ਕਦੇ ਵੀ ਨੰਗੇ ਸਿਰ ਆਪਣੇ ਮੂੰਹ ਵਿੱਚ ਭੋਜਨ ਨਾ ਪਾਏ ਸਿੱਖ ਨੰਗੇ ਸਿਰ ਕਦੀ ਵੀ ਸਰੀਰ ਦੀ ਕਿਰਿਆ ਸੋਧਨ ਨਾ ਜਾਏ ਮੇਰੀ ਬੇਨਤੀ ਤੁਸੀਂ ਸਮਝ ਗਏ ਹੋਵੋਗੇ ਅਤੇ ਕੀ ਆਪਾਂ ਉਹਨਾਂ ਬਚਨਾਂ ਨੂੰ ਕਮਾਉਂਦੇ ਹਾਂ ਖੈਰ ਮੈਂ ਆਪਣੇ ਵਿਸ਼ੇ 'ਤੇ ਆਵਾਂ ਕਿ ਇੱਥੇ ਇਹ ਸਲੋਕ ਕਿਉਂ ਪੜ੍ਹਿਆ ਜਾਂਦਾ ਕਿ ਕਿਸ ਵਾਸਤੇ ਅਸੀਂ ਇਹ ਸਲੋਕ ਪੜ੍ਹਨੇ ਇਹਦਾ ਭਾਵ ਇਹ ਵੇ ਕਿ ਹੇ ਮੇਰੇ ਮਾਲਕ ਜੀ ਇਸ ਅੰਨ ਨੂੰ ਬੀਜਣ ਤੋਂ ਲੈ ਕੇ ਪਕਾਉਣ ਤੱਕ ਪਤਾ ਨਹੀਂ ਕਿੰਨਿਆਂ ਕੁ ਦੇ ਖੱਤਾਂ ਵਿੱਚੋਂ ਨਿਕਲਿਆ ਹੈ ਦੇਖੋ ਹਰ ਚੀਜ਼ ਜਿਹੜੀ ਹੈ ਕਿਸੇ ਖੱਤ ਵਿੱਚੋਂ ਨਿਕਲਦੀ ਹੈ ਅਸਲ ਵਿੱਚ ਉਸ ਚੀਜ਼ ਅਸਰ ਕਬੂਲਦੀ ਹੈ ਬੀਜਣ ਵਾਲੇ ਦੇ ਖੱਤ ਕੈਸੇ ਹੋਣਗੇ ਪਾਣੀ ਲਾ ਕੇ ਪਾਲਣ ਵਾਲੇ ਦੇ ਖੱਸ ਕੈਸੇ ਹੋਣਗੇ ਜਿਸ ਬੰਦੇ ਨੇ ਇਸ ਫਸਲ ਪੱਕੀ ਨੂੰ ਵੱਢ ਕੇ ਝਾੜਿਆ ਉਹਦੇ ਖੱਤ ਕੈਸੇ ਬਿਰਤੀ ਕੈਸੀ ਹੋਵੇਗੀ ਅਤੇ ਪੀਣ ਵਾਲੇ ਦੀ ਬਿਰਤੀ ਕੈਸੀ ਹੋਵੇਗੀ ਪਕਾਉਣ ਵਾਲੇ ਦੇ ਅੰਦਰ ਪਤਾ ਨਹੀਂ ਕਿਹੋ ਜਿਹੇ ਫੁਰਨੇ ਹੋਣਗੇ ਤੂੰ ਇੱਕ ਕਿਰਪਾ ਕਰੀ ਦੇਖੋ ਭਾਵੇਂ ਇਹ ਅਰਦਾਸ ਹੈ ਸਲੋਕ ਵਿੱਚ ਕਿ ਤੁਸੀਂ ਮਿਹਰ ਕਰੋ ਮੇਰੇ ਅੰਦਰੋਂ ਕਾਮ ਕ੍ਰੋਧ ਅਹੰਕਾਰ ਚਲਾ ਜਾਏ ਇਹਦਾ ਭਾਵ ਹੈ ਕਿ ਜਦੋਂ ਮੈਂ ਪ੍ਰਸ਼ਾਦਾ ਆਪਣੇ ਮੂੰਹ ਵਿੱਚ ਪਾਵਾਂ ਤਾਂ ਮੇਰੇ ਮਾਲਕ ਜੀ ਕਿਰਪਾ ਕਰੀ ਇਹਨੂੰ ਛਕਣ ਦੇ ਨਾਲ ਕੋਈ ਵੀ ਫੁਰਨਾ ਮੇਰੇ ਉੱਤੇ ਅਸਰ ਨਾ ਕਰੇ ਜੇ ਅਸੀਂ ਕਹਿੰਦੇ ਹਾਂ ਲਓ ਜੀ ਅੰਨ ਛਕਣ ਦੇ ਨਾਲ ਕੀ ਅਸਰ ਹੁੰਦਾ ਅਤੇ ਆਪਾਂ ਕਈ ਵਾਰੀ ਪੜ੍ਹਦੇ ਸੁਣਦੇ ਹਾਂ ਸਿਆਣੇ ਕਹਿੰਦੇ ਸਨ ਕਿ ਜੈਸਾ ਅੰਨ ਤੈਸਾ ਮਨ ਜਿਉਂ ਜੀ ਤੇਰੀ ਖੁਰਾਕ ਹੈ ਜਿਉਂ ਜਿਹਾ ਤੇਰਾ ਭੋਜਨ ਹੈ ਜੈਸੇ ਅੰਨ ਦਾ ਤੂੰ ਸੇਵਨ ਕਰਨਾ ਹੈ ਉਹੋ ਜਿਹਾ ਐਸਤਾ ਐਸਤਾ ਤੇਰੇ ਮਨ ਨੇ ਬਣ ਜਾਣਾ ਹੈ ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ ਇੱਕ ਲੋਕ ਉਹ ਨੇ ਜਿਨ੍ਹਾਂ ਖਾਏ ਵਧਾਇਆ ਪੇਟ ਅਤੇ ਜਦੋਂ ਭੈ ਭਾਵਣੀ ਵਾਲਾ ਪ੍ਰਭੂ ਦੇ ਭੈ ਵਿੱਚ ਰਹਿਣ ਵਾਲਾ ਖਾਂਦਾ ਅਤੇ ਉਹਦੇ ਕੰਨਾਂ ਵਿੱਚ ਆਵਾਜ਼ ਪੈਂਦੀ ਏ ਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਉਹ ਜਦੋਂ ਖਾਣ ਲੱਗਦਾ ਉਹਦੇ ਕੰਨਾਂ ਵਿੱਚ ਆਵਾਜ਼ ਪੈਂਦੀ ਏ ਕਿ ਤੇਰਾ ਖਾਣਾ ਵੀ ਤੈਨੂੰ ਸਾਈਂ ਤੋਂ ਤੋੜੇ ਨਾ ਕਿ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿੱਤ ਖਾਧਾ ਤਨ ਪੀੜੀਆ ਮਨ ਮੈਂ ਚੱਲੈ ਵਿਕਾਰ ਕਿ ਉਹ ਚੀਜ਼ ਨਾ ਖਾਈ ਜਿਹਦੇ ਖਾਣ ਨਾਲ ਤੇਰੀ ਪ੍ਰਭੂ ਤੋਂ ਦੂਰੀ ਬਣੇ ਤੂੰ ਮਾਲਕ ਤੋਂ ਟੁੱਟ ਜਾਏ ਦੇਖੋ ਜੇ ਅਸੀਂ ਭੋਜਨ ਛਕਣ ਲੱਗਦੇ ਹਾਂ ਤਾਂ ਪਰਮਾਤਮਾ ਦੇ ਭੈ ਨੂੰ ਮੁੱਖ ਰੱਖ ਕੇ ਜੇ ਉਸ ਮਾਲਕ ਦੇ ਚਰਨਾਂ ਨਾਲ ਜੁੜ ਕੇ ਨਾਮ ਜਪ ਕੇ ਗੁਰੂ ਗੁਰੂ ਕਹਿੰਦੇ ਹਾਂ ਛਕ ਜਾਂਦੇ ਹਾਂ ਅਤੇ ਗੁਰਮੁਖੋ ਉਹ ਛਕਿਆ ਹੋਇਆ ਭੋਜਨ ਵੀ ਪ੍ਰਵਾਨ ਹੈ ਹੁਣ ਦੂਸਰੇ ਪੱਖ ਵੱਲ ਆਵਾਂ ਕਿ ਅੱਜ ਬਚਨ ਆਇਆ ਹਾਲਾਂਕਿ ਮੈਂ ਉਸ ਸ਼ਬਦ ਨੂੰ ਅਜੇ ਟੱਚ ਨਹੀਂ ਕੀਤਾ ਇਸ ਕਰਕੇ ਕਿ ਕੇਵਲ ਇੱਕ ਪਾਸੜ ਨਾ ਪ੍ਰਮਾਣ ਰਹਿ ਜਾਣ ਕਿ ਘਰਾਂ ਦਾ ਲਾਭ ਕੋਈ ਨਹੀਂ ਕੀ ਲੋੜ ਹੈ ਘਰ ਬਣਾਉਣ ਦੀ ਦੇਖੋ ਸਤਿਗੁਰੂ ਦੀ ਅੰਮ੍ਰਿਤ ਬਾਣੀ ਆ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਦਾ ਜੋ ਪਹਿਲਾ ਸ਼ਬਦ ਹੈ ਖਾਸ ਕਰਕੇ ਜਿੱਥੋਂ ਰਾਗ ਆਰੰਭ ਹੁੰਦੇ ਨੇ ਜਿੱਥੋਂ ਰਾਗਾਂ ਦਾ ਸੀਰੀਅਲ ਰਾਗਾਂ ਦੀ ਲੜੀ ਚੱਲਦੀ ਹੈ ਪਹਿਲਾ ਰਾਗ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਰਾਗ ਰੱਖੇ ਹੁਣ ਸ਼੍ਰੀ ਰਾਗ ਦੀ ਪਹਿਲੇ ਸ਼ਬਦ ਦੀ ਪਹਿਲੀ ਤੁੱਕ ਦੀ ਪੜ੍ਹੋ ਗੁਰੂ ਕੇ ਪਿਆਰਿਓ ਉਹ ਪਹਿਲੀ ਤੁੱਕ ਜੋ ਹੈ ਉਹ ਮਨੁੱਖ ਦੇ ਘਰ ਨਾਲ ਸੰਬੰਧਿਤ ਹੈ ਕਿ ਤੇਰਾ ਘਰ ਕੀ ਹੋ ਜਾ ਚਾਹੀਦਾ ਸਤਿਗੁਰੂ ਨੇ ਉੱਥੇ ਅੰਮ੍ਰਿਤ ਬਚਨ ਕਹੇ ਨੇ ਕਿ ਤੂੰ ਘਰ ਬਣਾਉਣ ਲੱਗਾ ਕਿ ਪਰਮਾਤਮਾ ਤੈਨੂੰ ਇੰਨੀ ਕੁ ਦਾਤ ਦੇ ਕਿ ਤੇਰੇ ਘਰ ਇੱਟਾਂ ਦੀ ਥਾਂ 'ਤੇ ਕੀਮਤੀ ਸੁੱਚੇ ਮੋਤੀਆਂ ਨਾਲ ਦੀਵਾਰਾਂ ਚਿਣੀਆਂ ਜਾਣ ਤੇਰੇ ਘਰ ਦੇ ਅੰਦਰ ਚੰਦਨ ਦਾ ਲੇਪਣ ਹੋਇਆ ਹੋਵੇ ਜਦੋਂ ਤੂੰ ਅੰਦਰ ਪ੍ਰਵੇਸ਼ ਕਰੇ ਤਾਂ ਤੇਰੇ ਘਰ ਦੀ ਜ਼ਮੀਨ 'ਤੇ ਆ ਮਾਰਬਲ ਚਿਪਸ ਜਾਂ ਕੋਈ ਹੋਰ ਸੀਮਿੰਟ ਨਹੀਂ ਤੇਰੇ ਘਰ ਦੀ ਜ਼ਮੀਨ ਦੇ ਉੱਤੇ ਧਰਤੀ ਦੇ ਉੱਤੇ ਕੀਮਤੀ ਹੀਰੇ ਜੜੇ ਹੋਣ ਕੀਮਤੀ ਲਾਲ ਜੜੇ ਹੋਣ ਮੋਤੀਆਂ ਦੇ ਘਰ ਵਿੱਚ ਰਵੇ ਚੰਦਨ ਦਾ ਲੇਪਨ ਹੋਵੇ ਧਰਤੀ ਦੇ ਉੱਤੇ ਕੀਮਤੀ ਹੀਰੇ ਜੜੇ ਹੋਣ ਬਸ ਇੱਕ ਗੱਲ ਚੇਤੇ ਰੱਖੀ ਜਦੋਂ ਇਸ ਘਰ ਦੇ ਵਿੱਚ ਪ੍ਰਵੇਸ਼ ਕਰੇ ਤੇ ਕਦੀ ਤੈਨੂੰ ਘਰ ਦੇਣ ਵਾਲਾ ਭੁੱਲੇ ਨਾ। ਜੇ ਰੱਬ ਚੇਤੇ ਵੇ ਤੇ ਮੋਤੀਆਂ ਦੇ ਮਹੱਲ ਵੀ ਪ੍ਰਵਾਨ ਨੇ, ਤੇ ਜੇ ਪ੍ਰਵਾਨ ਜੇ ਰੱਬ ਚੇਤੇ ਨਹੀਂ ਤੇ ਸੱਚ ਜਾਣੀ ਕੱਖਾਂ ਦੀ ਕੁੱਲੀ ਵੀ ਤੇਰੇ ਵਾਸਤੇ ਦੁਖਦਾਈ ਹੈ। ਸਤਿਗੁਰੂ ਨੇ ਪਹਿਲਾਂ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਰਾਗ ਵਿੱਚ ਪਹਿਲੀ ਤੋਂ ਕਹੀ ਹੈ। ਕਹਿਣ ਲੱਗੇ ਮੋਤੀ ਤਾਂ ਮੰਦਰ ਉਸ ਰਹਿ। ਹੁਣ ਇੱਕ ਬਾਣੀ ਵਿੱਚ ਇਹ ਵੀ ਪੱਖ ਹੈ ਕਿ ਤੇਰੇ ਘਰ ਮੋਤੀਆਂ ਦੇ ਬਣੇ ਖੋਣ। ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਖੋਹ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਇੰਨਾ ਕੀਮਤੀ ਘਰ ਲੈ ਕੇ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾ। ਕਦੀ ਉਹ ਮਾਲਕ ਸਾਈਂ ਦੀ ਯਾਦ ਤੇਰੇ ਖਿਰਦੇ ਵਿੱਚੋਂ ਭੁੱਲੇ ਨਾ। ਮੈਂ ਇੱਕ ਪ੍ਰਮਾਣ ਹੋਰ ਦੇ ਕੇ ਫਿਰ ਇਸ ਸ਼ਬਦ ਰਾਹੀਂ ਜੋ ਕਬੀਰ ਜੀ ਸਾਨੂੰ ਕਹਿਣਾ ਚਾਹੁੰਦੇ ਨੇ ਉਸ ਵਿਸ਼ੇ ਵੱਲ ਆਉਣਾ। ਸਤਿਗੁਰੂ ਨੇ ਇੱਕ ਬਚਨ ਹੋਰ ਕਿਹਾ, ਕਹਿੰਦੇ ਨੇ ਸਿੱਖ ਨੂੰ ਮੋਤੀਆਂ ਦਾ ਘਰ ਮਿਲ ਜਾਏ ਪਰ ਜਦੋਂ ਉਹ ਅੰਦਰ ਵੜਦਾ ਜੇ ਭੋਜਨ ਛਕਦਿਆਂ, ਉਹ ਇਹ ਸ਼ਬਦ ਕਹਿੰਦਾ ਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਾਖਮਨ ਮਾਹੇ। ਅਤੇ ਜਦੋਂ ਉਹ ਆਪਣੇ ਘਰ ਵਿੱਚ ਪ੍ਰਵੇਸ਼ ਕਰਦਾ ਹੈ, ਕਹਿਣ ਲੱਗੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਜੇ ਸੋਹਣੇ ਘਰ ਵਿੱਚ ਪ੍ਰਵੇਸ਼ ਕਰਦਾ ਤਾਂ ਉਦੋਂ ਕਹਿੰਦਾ ਮਾਲਕਾ ਜੇ ਇੰਨਾ ਸੋਹਣਾ ਘਰ ਦਿੱਤਈ ਤਾਂ ਮਰ ਕਿਰਪਾ ਕਰ ਕਿ ਮੇਰੇ ਅੰਦਰ ਤੇਰਾ ਨਿਵਾਸ ਹੋ ਜਾਏ। ਜਦੋਂ ਘਰ ਵਿੱਚ ਪ੍ਰਵੇਸ਼ ਕਰਦਾ ਉਦੋਂ ਕਹਿੰਦਾ ਮਾਲਕ ਜੀ ਤੁਸੀਂ ਮੰਦਰ ਦਿੱਤਾ ਘਰ ਦਿੱਤਾ, ਘਰ ਖਲੋਤਾ ਦੀਵਾਰਾਂ ਅਤੇ ਥੰਮ ਦੇ ਆਸਰੇ, ਕਿਰਪਾ ਕਰ ਜੇ ਘਰ ਦੀਵਾਰਾਂ ਦੇ ਆਸਰੇ ਖਲੋਤਾ ਤੇਰੀ ਮਿਹਰ ਹੋ ਜਾਏ, ਮੇਰਾ ਮਨ ਜਿਹੜਾ ਤੇਰੇ ਸ਼ਬਦ ਦੇ ਆਸਰੇ 'ਤੇ ਖਲੋ ਜਾਏ। ਕਦੀ ਉਸ ਘਰ ਵਿੱਚ ਵੜਦਿਆਂ ਵੀ ਆਪਾਂ ਸਿੱਖਿਆ ਲਈਏ, ਕਹਿਣ ਲੱਗੇ ਜਿਉਂ ਮੰਦਰ ਕੋ ਥੰਮ ਹੈ ਥੰਬਨ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਬਨ। ਉਸ ਮੰਦਰ ਨੂੰ ਘਰ ਨੂੰ ਜੇ ਥੰਮ ਨੇ ਖੜਿਆ ਕੀਤਾ ਅਤੇ ਵਾਹਿਗੁਰੂ ਕਿਰਪਾ ਕਰੇ ਤੇਰੇ ਅੰਦਰ ਨੂੰ ਗੁਰੂ ਕਾ ਸ਼ਬਦ ਟਿਕਾ ਦੇ। ਪਰ ਮਨੁੱਖ ਦੀ ਬਿਰਤੀ ਕੀ ਹੈ, ਇਹ ਸਾਰੀ ਜ਼ਿੰਦਗੀ ਜਨਮ ਤੋਂ ਲੈ ਕੇ ਮੌਤ ਤੱਕ ਇਹੀ ਯਤਨ ਕਰਦਾ ਹੈ ਕਿ ਵੱਧ ਤੋਂ ਵੱਧ ਜ਼ਮੀਨ ਮੇਰੇ ਕੋਲ ਹੋ ਜਾਏ, ਵੱਧ ਤੋਂ ਵੱਧ ਘਰ ਮੇਰੇ ਖੋਣ, ਵੱਧ ਤੋਂ ਵੱਧ ਭੋਏ ਭਾਂਡਾ ਮੇਰੇ ਕੋਲ ਹੋਵੇ। ਅਤੇ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੋ। ਆਪਾਂ ਤਾਂ ਕੇਵਲ ਦੋ ਚਾਰ ਕਿਤੇ 20-25 ਪਲਾਟ ਕੋਈ ਖਰੀਦ ਲਏਗਾ, ਪਰ ਬਾਬਾ ਜੀ ਨੇ ਤਾਂ ਜਿਹੜਾ ਦਾਇਆ ਰੱਖਿਆ, ਜਿਹੜਾ ਸਾਡੇ ਸਾਹਮਣੇ ਉਦਾਹਰਨ ਰੱਖਿਆ ਹੈ, ਇੰਨੇ ਵੱਡੇ ਮਨੁੱਖ ਇੰਨਾ ਪਦਾਰਥ ਲੈ ਕੇ ਵੀ ਸਾਹਿਬ ਕਹਿੰਦੇ ਨੇ ਦੁਨੀਆ ਤੋਂ ਖਾਲੀ ਜਾਂਦੇ ਪਏ। ਮਹਾਲ ਉਹਨਾਂ ਕੋਲ ਨੇ, ਸੋਨਾ ਚਾਂਦੀ ਉਹਦਾ ਕੋਲ ਹੈ, ਕਿਹੜੀ ਅਸਵਾਰੀ ਹੈ ਜਿਹੜੀ ਉਹਨਾਂ ਦੇ ਘਰ ਨਹੀਂ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਦੁਨੀਆ ਤੋਂ ਤੁਰਦੇ ਨੇ ਅਤੇ ਖਾਲੀ ਹੱਥ ਤੁਰੇ, ਨਾ ਮਹੱਲ ਗਿਆ, ਨਾ ਘੋੜੇ ਖਾਥੀ, ਨਾ ਊਠ ਉਹਨਾਂ ਦੇ ਨਾਲ ਗਏ। ਹਜ਼ੂਰ ਦੇ ਬਚਨ ਪੜ੍ਹਨੇ ਆ ਕਿ ਰਾਜੇ ਰਈਅਤ ਸ਼ਿਕਦਾਰ ਕੋਈ ਨਾ ਰਹਿ ਸੀਓ। ਦੇਖੋ ਇਸ ਪੌੜੀ ਨੂੰ ਮਾਂਝ ਕੀ ਵਾਰ ਦੀ ਇਹ 12ਵੀਂ ਪੌੜੀ, ਇਹਨੂੰ ਧਿਆਨ ਨਾਲ ਕਦੀ ਪੜ੍ਹੋ ਅਤੇ ਆਪਾਂ ਇਹਦੇ ਅਰਥ ਕਰੀਏ। ਰਾਜੇ ਰਈਅਤ ਸ਼ਿਕਦਾਰ ਤਿੰਨ ਸ਼ਬਦ ਨੇ। ਰਾਜ ਕਰਨ ਵਾਲੇ ਬਾਦਸ਼ਾਹ ਜਿਨ੍ਹਾਂ ਉੱਤੇ ਰਾਜ ਕਰਦੇ ਨੇ ਉਹ ਉਹਨਾਂ ਦੀ ਪਰਜਾ ਅਤੇ ਇਹਨਾਂ ਰਾਜਿਆਂ ਦੇ ਅੱਗੇ ਥਾਪੇ ਹੋਏ ਚੌਧਰੀ ਅਤੇ ਸਰਦਾਰ। ਸਾਹਿਬ ਕਹਿੰਦੇ ਨੇ ਇਹਨਾਂ ਤਿੰਨਾਂ ਵਿੱਚੋਂ ਦੇਖੋ ਕਦੀ ਰਾਜਾ ਪਰਜਾ ਅਤੇ ਸਰਦਾਰ ਇਸ ਧਰਤੀ 'ਤੇ ਸਦਾ ਕਾਇਮ ਰਹੇ ਨੇ। ਪਰ ਜੇ ਰਾਜੇ ਨੂੰ ਪੁੱਛ ਕੇ ਦੇਖੋ ਇਹਨੂੰ ਕਿੰਨਾ ਕੁ ਮਾਣ ਹੈ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿ ਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਟਹਿ ਸੀਓ। ਜੇ ਤੂੰ ਸੋਚਣਾ ਇਹ ਕੀਮਤੀ ਬਾਜ਼ਾਰ ਇਹ ਮਾਰਕੀਟ ਮੈਂ ਬਣਾਈ ਹੈ, ਇੰਨੀਆਂ ਦੁਕਾਨਾਂ ਮੇਰੀਆਂ ਨੇ, ਇਹ ਕੰਪਲੈਕਸ ਮੇਰਾ ਹੈ, ਮੈਂ ਸੋਚਣਾ ਸੱਚੇ ਪਾਤਸ਼ਾਹ ਜੀ ਕਿ ਰਹਿੰਦੀ ਦੁਨੀਆ ਤੱਕ ਜੋ ਮਰਜ਼ੀ ਮਨੁੱਖ ਬਾਹਰ ਦਾ ਵਿਸਤਾਰ ਕਰੀ ਜਾਏ, ਤੇਰੇ ਅੰਮ੍ਰਿਤ ਸ਼ਬਦ ਹਰ ਬੰਦੇ ਦੇ ਜੀਵਨ 'ਤੇ ਯੁੱਗ ਯੁੱਗ ਹਰ ਯੁੱਗ ਵਿੱਚ ਢੁੱਕਦੇ ਰਹਿਣਗੇ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਬਾਜ਼ਾਰ ਬਣਾਇਆ, ਇੰਨਾ ਉੱਚਾ ਵੱਡਾ ਕੰਪਲੈਕਸ ਬਣਾ ਲਿਆ, ਅਤੇ ਕਹਿਣ ਲੱਗਾ ਇਹ ਬਾਜ਼ਾਰ ਇਹ ਮਾਰਕੀਟ ਮੈਂ ਬਣਾਈ ਹੈ। ਸਤਿਗੁਰੂ ਕਹਿੰਦੇ ਨੇ ਨਹੀਂ, ਰੱਬ ਦਾ ਇੱਕ ਹੁਕਮ ਹੈ ਕਿ ਜਿਹੜਾ ਇੰਨਾ ਵੱਡਾ ਤੂੰ ਬਾਜ਼ਾਰ ਬਣਾ ਦਿੱਤਾ ਹੈ, ਇੰਨਾ ਉੱਚਾ ਕੰਪਲੈਕਸ ਬਣਾਇਆ ਸਜਣਾ, ਇਹ ਤਾਂ ਹੋ ਸਕਦਾ 4 ਦਿਨ ਟਿਕ ਜਾਏ ਪਰ ਤੇਰੀ ਮਿਆਦ ਕੋਈ ਨਹੀਂ, ਤੂੰ ਇਦੋਂ ਪਹਿਲੋਂ ਚਲੇ ਜਾਣਾ ਅਤੇ ਕਦੀ ਦੇਖੀ ਜਿੱਥੇ ਉੱਚੇ ਮਹਲ ਨੇ, ਕਦੀ ਸਮਾਂ ਆਵੇਗਾ ਇੱਥੇ ਖੰਡਰਾਤ ਹੋ ਜਾਏਗੀ। ਰਾਜੇ ਰਈਅਤ ਸਿਕਦਾਰ, ਸ਼ਬਦ ਦੇ ਵਿਸ਼ੇ ਤੋਂ ਦੂਰ ਨਾ ਜਾਇਓ। ਸ਼ਬਦ ਹੈ ਕਿ ਕੋਠੇ ਮੰਡਪ ਖੇਤ ਕਰ, ਕਾਹੇ ਮਰੋ ਸਵਾਰ, ਕਾਰਜ ਸਾਡੇ ਤੀਨ ਖੱਤ ਘਣੀ ਤਾਂ ਪੌਣੇ ਚਾਰ। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ। ਉਹ ਮੂਰਖਾਂ ਦੇਖ ਤੂੰ ਪੱਕੇ ਘਰ ਸਮਝਣੇ ਮੇਰੇ ਆਪਣੇ ਨੇ, ਦਰਬ ਭਰੇ ਭੰਡਾਰ ਰੀਤੇ ਹਿੱਕ ਖਿਣੇ। ਦੇਖ ਤੇਰੇ ਘਰ ਵਿੱਚ ਭੰਡਾਰ ਰੁਪਈਆਂ ਨਾਲ ਭਰੇ ਪਏ ਨੇ, ਦਰਬ ਦਾ ਅਰਥ ਦੌਲਤ, ਤੇਰੇ ਮਹੱਲ ਪੱਕੇ ਨੇ, ਤੈਂ ਖਾਨਿਆਂ ਵਿੱਚ ਤੂੰ ਸੋਨਾ ਚਾਂਦੀ ਰੁਪਈਏ ਪਤਾ ਨਹੀਂ ਕਿੰਨਾ ਕੁ ਭੰਡਾਰਾ ਰੱਖਿਆ। ਪਿਆਰਿਆ ਇੱਕ ਖਿਣ ਲੱਗਣਾ ਕਿ ਸਾਰਾ ਕੰਮ ਤਮਾਮ ਹੋ ਜਾਣਾ ਹੈ। ਕਿ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਹਿੱਕ ਖਿਣੇ। ਹੁਣ ਅਗਲੀ ਤੁਕ ਪੜ੍ਹੋ। ਕਹਿਣ ਲੱਗੇ ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਕਿ ਸੱਜਣਾ ਤੇਰੇ ਘਰ ਅੰਦਰ ਅਰਬੀ ਘੋੜੇ ਨੇ, ਤੇਰੇ ਘਰ ਅੰਦਰ ਹਾਥੀ ਨੇ, ਤੇਰੇ ਘਰ ਅੰਦਰ ਊਠ ਨੇ। ਉਸ ਵੇਲੇ ਇਹ ਕੀਮਤੀ ਸਵਾਰੀ ਸੀ, ਤੇਰੇ ਘਰ ਵਿੱਚ ਪਾਲਕੀਆਂ ਚੁੱਕਣ ਵਾਲੇ ਨੌਕਰ ਨੇ। ਉਹ ਸੱਜਣਾ ਕਿ ਤੇਰੀ ਚਿੱਤ ਕਰੇ ਤੂੰ ਹਾਥੀ ਦੀ ਸਵਾਰੀ ਕਰੇ, ਤੇਰਾ ਮਨ ਕਰੇ ਤੂੰ ਘੋੜੇ 'ਤੇ ਕਾਠੀ ਪਾ ਕੇ ਚੜ੍ਹ ਜਾਏ, ਤੇਰਾ ਚਿੱਤ ਕਰੇ ਤੂੰ ਨੌਕਰਾਂ ਨੂੰ ਕਹਿ ਪਾਲਕੀ ਤਿਆਰ ਕਰੋ, ਮੈਂ ਪਾਲਕੀ ਵਿੱਚ ਬੈਠਣਾ ਹੈ। ਪਰ ਮੂਰਖ ਬੰਦਿਆ ਚੇਤੇ ਰੱਖੀ, ਇਹਨਾਂ ਵਿੱਚੋਂ ਕੋਈ ਅਸਵਾਰੀ ਤੇਰੀ ਆਤਮਾ ਦੀ ਅਸਵਾਰੀ ਨਹੀਂ ਬਣਨੀ ਜਿਹੜੀ ਤੈਨੂੰ ਪਰਮਾਤਮਾ ਦੇ ਘਰ ਵਿੱਚ ਲੈ ਜਾਏ। ਬਾਹਰ ਦੀ ਸਵਾਰੀ ਤਾਂ ਹੈ, ਹਾਥੀ 'ਤੇ ਚੜ੍ਹ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚਲਾ ਜਾਏਗਾ ਅਤੇ ਲੋਕ ਦੇਖਣਗੇ ਕਿ ਇਸ ਬੰਦੇ ਕੋਲ ਬੜੀ ਕੀਮਤੀ ਹਾਥੀ ਹੈ। ਚਲੋ ਅੱਜ ਹਾਥੀ ਦੀ ਥਾਂ 'ਤੇ ਕੀਮਤੀ ਤੋਂ ਕੀਮਤੀ ਗੱਡੀ ਆ ਗਈ। ਤੇਰੇ ਕੋਲ ਕਰੋੜਾਂ ਦੀ ਕੀਮਤੀ ਗੱਡੀ ਹੋਵੇ, ਉਹਦੇ 'ਤੇ ਬੈਠੇਗਾ। ਇਹ ਗੱਡੀ ਤੈਨੂੰ ਇੱਕ ਸ਼ਹਿਰ ਤੋਂ ਸੈਂਕੜੇ ਮੀਲ ਦੂਰ ਦੂਜੇ ਸ਼ਹਿਰ ਤੱਕ ਲੈ ਜਾਏਗੀ। ਤੇਰੇ ਤਨ ਦੀ ਅਸਵਾਰੀ ਤਾਂ ਬਣੇਗੀ, ਭਾਵੇਂ ਤੂੰ 100 ਸਾਲ ਇਹੋ ਜਿਹੀਆਂ ਕੀਮਤੀ ਗੱਡੀਆਂ ਦੀ ਅਸਵਾਰੀ ਕਰੀ, ਪਰ ਆਤਮਾ ਦੀ ਅਸਵਾਰੀ ਇਹਨਾਂ ਗੱਡੀਆਂ ਨੇ ਨਹੀਂ ਉਹ ਬਣਨਾ। ਸੱਜਣਾ ਇਹ ਇੱਥੇ ਰਹਿ ਜਾਣੀਆਂ ਨੇ, ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਨਿਭਣਾ। ਸਾਹਿਬ ਬਾਬੇ ਨਾਨਕ ਦਾ ਪਵਿੱਤਰ ਪੌੜੀ ਹੈ ਕਿ ਕਹਿਣ ਲੱਗੇ ਪਿਆਰਿਆਂ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਰੀਤੇ ਹਿੱਕ ਖਿਣੇ, ਤਾਜੀ ਰੱਥ ਤੁਖਾਰ ਹਾਥੀ ਪਾਖਰੇ। ਕਹਿਣ ਲੱਗੇ ਬਾਗ ਮਿਲਖ ਘਰ ਬਾਰ, ਕਹਿਣ ਲੱਗੇ ਇਹਨਾਂ ਵਿੱਚੋਂ ਕੋਈ ਤੇਰੇ ਨਾਲ ਖੈ, ਬਾਗ ਤੇਰੇ ਬਗੀਚੇ ਤੇਰੇ, ਤੇਰੇ ਸ਼ਹਿਰ ਗਾਹਾਂ ਕੋਈ ਵੀ ਤੇਰੇ ਨਾਲ ਨਹੀਂ। ਸਾਹਿਬ ਕਿਰਪਾਲੂ ਜੀ ਕਹਿਣ ਲੱਗੇ ਕਿ ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ, ਤੇਰੇ ਕੀਮਤੀ ਸ਼ਮਿਆਨੇ ਜਿੱਥੇ ਤੂੰ ਬਹਿੰਦਾ ਸੀ ਕੀਮਤੀ ਚੰਦੋਵੇ ਲੱਗਦੇ ਸਨ, ਬਾਦਸ਼ਾਹ ਦੀ ਸ਼ਾਨੋ ਸ਼ੌਕਤ ਸੀ। ਸਾਹਿਬ ਕਿਰਪਾਲੂ ਜੀ ਕਹਿਣ ਲੱਗੇ ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ, ਇਹ ਰੱਬ ਨੇ ਇਸ ਕਰਕੇ ਸਭ ਕੁਝ ਬਣਾਇਆ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ। ਸ਼ਨਾਖਤ ਦਾ ਅਰਥ ਹੁੰਦਾ ਹੈ ਪਹਿਚਾਣ ਹੋਣੀ, ਕਿ ਜੋ ਕੁਝ ਤੂੰ ਵੇਖਣਾ ਪਿਆ ਇਹ ਪਰਮਾਤਮਾ ਦੀ ਰਚਨਾ ਇਸ ਕਰਕੇ ਵੇ, ਉਹਦੀ ਰਚਨਾ ਵਿੱਚੋਂ ਤੈਨੂੰ ਉਹਦੀ ਪਹਿਚਾਣ ਹੋ ਸਕੇ। ਉਹ ਸੱਜਣਾ ਇਹ ਇਸ ਕਰਕੇ ਦਾਤਾਂ ਦਿੱਤੀਆਂ। ਫਿਰ ਮੈਂ ਬੇਨਤੀ ਕਰਾਂ ਇਸ ਤੁੱਕ ਨੂੰ ਪੜ੍ਹਿਓ ਕਿ ਨਾਨਕ ਸੱਚ ਦਾਤਾਰ ਰਹਿਣ ਵਾਲਾ ਸੱਚਾ ਕੇਵਲ ਪਰਮਾਤਮਾ ਹੈ। ਅਗਲੀ ਤੁੱਕ ਹੈ ਸ਼ਨਾਖਤ ਕੁਦਰਤੀ। ਸ਼ਨਾਖਤ ਦਾ ਅਰਥ ਹੁੰਦਾ ਪਹਿਚਾਣ ਕਰਨੀ। ਕਹਿੰਦੇ ਨੇ ਤੈਨੂੰ ਉਸ ਤਰ੍ਹਾਂ ਪਹਿਚਾਣ ਨਹੀਂ ਸੀ ਹੋਣੀ, ਬੰਦਿਆ ਤੂੰ ਰੁਲਦਾ ਪਿਆ ਸੈਂ, ਤੈਨੂੰ ਰੱਬ ਨੇ ਕੀਮਤੀ ਮਹੱਲ ਦੇ ਦਿੱਤਾ, ਤੂੰ ਇਸ ਮਹੱਲ ਵਿੱਚੋਂ ਪਹਿਚਾਣ ਕਰ ਲੈਂਦੋ, ਸ਼ਨਾਖਤ ਕਰ ਲੈਂਦੋ, ਮੇਰੇ ਕਰਮ ਤਾਂ ਨਹੀਂ ਸਨ, ਦੇਣ ਵਾਲਾ ਤਾਂ ਦਾਤਾਰ ਕੋਈ ਹੋਰ ਹੈ। ਤੂੰ ਇੱਕ ਇੱਕ ਰੋਟੀ ਦੀ ਖਾਤਰ ਆਤੁਰ ਸੈਂ, ਅੱਜ ਪਤਾ ਨਹੀਂ ਕਿੰਨੇ ਲੋਕਾਂ ਦੀ ਤੂੰ ਸੇਵਾ ਕਰਨਾ, ਉਹਨੂੰ ਖੌਮੇ ਦੀ ਥਾਂ ਤੂੰ ਇੱਧਰ ਸਮਝ ਲੈਂਦੋ, ਸ਼ਨਾਖਤ ਕਰ ਲੈਂਦੋ ਕਿ ਅੱਜ ਪੇਟ ਭਰ ਕੇ ਰੋਟੀ ਤੂੰ ਮੈਨੂੰ ਦੇਣਾ, ਕਰਮ ਮੇਰੇ ਨਹੀਂ ਸਨ, ਅਤੇ ਇਸ ਰੋਟੀ ਵਿੱਚੋਂ ਰੱਬ ਦੀ ਤੈਨੂੰ ਪਹਿਚਾਣ ਹੋ ਜਾਂਦੀ, ਤੈਨੂੰ ਸ਼ਨਾਖਤ ਹੁੰਦੀ। साहब ने बाबा नानक जी ने कहा सतगुरु फरमाउन लगे नानक सच दातार शनाखत कुदरती के उस दी ब्रची कोई रचना विचों केवल सच्चे दातार दी शनाखत हुंदी रब ने दात दिती तू ओनू पहचान लई इन्हां दातां विचों पर बंदे ने दातार नू वखरिया कर दिता केवल महल माड़ियां ते मान कर लग पिया। इस तो अगे चलीए साहब कृपालू दा एक एक पवित्र बचन असी वाच दे जाना है कि साहब धन गुरु अर्जुन साहब उन्हां दे अमृत बचन आपां पढ़ने जदों असी कुचज्जी शब्द गुरु ग्रंथ साहिब विचों पढ़ने हाँ उत्थे हजूर ने खास करके महलां दा जिक्र कीता। दातार कहिंदे ने कि उस प्रभु ने त्रुट के मैनू रहण वास्ते सोहना महल दे दिता। मेरे पति ने उदाहरण दिती है कि एक पति परदेश च कमाई करदा है जां सारा दिन दुकान ते जां खेती विच कोई भी काम करदा है इस करके कि मेरे बच्चियां नू सुख मिल जाए मेरी घरवाली सुख दी जिंदगी बतीत करे। सिर्फ उदाहरण इस पक्ष तो लईए हजूर कहिंदे ने घर सोहना दे दिता खाण वास्ते भोजन दे दिते पहरन वास्ते कपड़े दे दिते उस मालक ने कि सानू हर तरह का सुख दिता पर बदकिस्मती है कि इस सुख विच्चों सुखां दे दाते की पहचान करन की बजाए केवल जड़े सुख दिते उन्हां नू पकड़ के बह गए एहो जे फिर लोग मेरे मालक दे घर विच परवान नहीं वह बनते ने मायाधारी। हजूर ने बचन कहने के सोइना रूपां रंगुलां मोती तै माणक जियो ये दातां तू मैनू दित्तियां ने सुख वास्ते दित्तियां पर मैं तो इन्हां नाल अपना चित ला के बैठ गया कि कोठे मंडप माड़ियां इन्हां विच अपने अंदर नू टिका लिया। हजूर कहन लगे सोइना रूपां रंगुलां मोती तै माणक जियो से वस्तु शह दित्तियां मैं तिन स्यों लाया चित जियो मंदर मिट्टी संदड़े कोठे मंडप हेत कर काहे मरो सवार। मैं उस तुक ते फिर आ रहा कहन लगे मालक ने दातां दे दित्तियां सोना रूपां रंगुलां मोती तै मानक जियो सह वस्तु शह दित्तियां मैं तिन स्यों लाया चित जियो मंदर मिट्टी संदड़े पत्थर कीते रास जियो मैं पूंजी केवल पत्थरां नू बना लिया है इन्ना पता नहीं मेरे आत्मा दी पूंजी मेरे मालक दा नाम है। मैं पत्थरां नू रास पूंजी बनाया पत्थर कीते रास जियो हौ इन्नी टोली भुलियस तिस कंत ना बैठी पास जियो जदों इन्नी टोली इन्हां पदार्थां विच मैं भुल गई एक खिन भी अपने कंत दे नेड़े नहीं बई ते मेरी सच्ची सरकार कहन लगे प्यारिया ये कोठे मंडप माड़ियां फिर परवान नहीं। पहला प्रमाण दिता सी मोती दे घर भी परवान ने जे साई भुल जाए तो सच जानी फिर कुछ भी परवान नहीं। साहब कृपालू जी दे अमृत बचन सी पढ़ने जितनिया मर्जी बंदा मल्ला मार लें किन्ना कुछ ये नाल जाएगा। सिकंदर वर्गा सुपना कोई ले सकता है सुपना हो सकता है असी लईए पर साकार नहीं कर सकांगे। सिकंदर यूनान तो तुरदा है उन्हें एक सुपना लिया है मैं सारी धरती नू फतेह करना है उदे अंदर फुरना सी ना कि जितनी धरती मैनू नज़र आउंदी है मैं सारी धरती ते फतेह पानी है ते अर्ज मैं कर रहा कि इन्ने वड्डे सुपने लैण वाला बंदा ते कल्ला सुपना नहीं उहदा सुपना कुछ कु साकार भी होया। जिद्दन उह दुनिया ते तुरिया ते उहदे पल्ले की सी उहने मुल्क जिते उन्हें लोगों को फतेह किया अनेक राजे महाराजे सिकंदर की ईन मन गए तो जिस दिन बंदा बीमारी न लाचार हो के दुनिया तो कूच कर लगा तो उस बंदे ने तीन चार गल्लां अपने नज़दीकी साथियों नाल कीतियां सन कोठे मंडप माड़ियां काहे मरो सवार कारज साढ़े तीन खत घनी तां पौने चार। उस बंदे ने की कुछ नहीं इकट्ठा किया जदों उहदे नेड़े सामने मौत आई तो उन्हें सब तो पहली गल अपने हकीमां नू बुलाया अपने वैदां नू बुलाया कहिंदा मैं हर थां ते तुहानू ना रखिया हर थां ते तुहाडी मैं हिफाजत कीती दुनिया का हर सुख तुहानू दित्ता है मैनू दसो हकीमो वैदो किसे कोल मैनू मौत सामने दिसदी पई है ਮੌਤ ਨੂੰ ਬਚਾਉਣ ਲਈ ਕੋਈ ਦਵਾ ਹੈ? ਜਿਤਨੇ ਵੈਦ ਹਕੀਮ ਸਨ ਸਾਰਿਆਂ ਨੇ ਨੀਵੀਂ ਪਾ ਲਈ। ਕਹਿਣ ਲੱਗੇ, ਬਾਦਸ਼ਾਹ ਸਲਾਮਤ, ਤਾਪ ਦੀ ਦਵਾਈ ਹੋ ਸਕਦੀ ਏ, ਪੀੜ ਦੀ ਦਵਾਈ ਹੋ ਸਕਦੀ ਏ, ਤੇਰੇ ਤਨ 'ਤੇ ਕੋਈ ਜ਼ਖਮ ਹੋ ਜਾਏ, ਮਲਮ ਪੱਟੀ ਹੋ ਸਕਦੀ ਏ, ਪਰ ਸੱਚ ਜਾਣੀ, ਜਦੋਂ ਮੌਤ ਦਰਵਾਜ਼ੇ 'ਤੇ ਆ ਜਾਏ, ਸਾਨੂੰ ਦਵਾਈਆਂ ਦੇਣ ਵਾਲਿਆਂ ਨੂੰ ਵੀ ਮੌਤ ਆਉਣੀ ਏ, ਮੌਤ ਦੀ ਦਵਾਈ ਇਸ ਦੁਨੀਆ ਵਿੱਚ ਕੋਈ ਨਹੀਂ। ਨਿਰਾਸ਼ ਹੋ ਗਿਆ, ਕਹਿੰਦਾ ਹੱਦ ਹੋ ਗਈ ਕਿ ਮੌਤ ਦੀ ਦਵਾਈ ਕੋਈ ਨਹੀਂ, ਮੌਤ ਦੀ ਔਸ਼ਧੀ ਕੋਈ ਨਹੀਂ। ਉਹਨੇ ਉਸ ਤੋਂ ਬਾਅਦ ਆਪਣੇ ਅਮੀਰ ਬੁਲਾਏ, ਆਪਣੇ ਵਜ਼ੀਰ ਬੁਲਾਏ, ਆਪਣੀਆਂ ਬੇਗਮਾਂ ਨੂੰ ਕੋਲ ਬੁਲਾਇਆ। ਕਹਿੰਦਾ, ਅਮੀਰੋ, ਵਜ਼ੀਰੋ, ਬੇਗਮੋ, ਮੈਂ ਹਰ ਸੁੱਖ ਸਹੂਲਤ ਤੁਹਾਨੂੰ ਦਿੱਤੀ ਏ, ਮੈਨੂੰ ਦੱਸੋ ਕੋਈ ਮੇਰੀ ਥਾਂ 'ਤੇ ਅਮੀਰ ਮਰਨ ਨੂੰ ਤਿਆਰ ਹੈ? ਮੇਰੀ ਥਾਂ 'ਤੇ ਕੋਈ ਬੇਗਮ ਮੌਤ ਨੂੰ ਪ੍ਰਵਾਨ ਕਰੇਗੀ? ਮੇਰੀ ਥਾਂ 'ਤੇ ਕੋਈ ਛਪਾਈ, ਕੋਈ ਸੰਤਰੀ ਮੰਤਰੀ ਮਰਨ ਨੂੰ ਤਿਆਰ ਹੈ? ਸਾਰਿਆਂ ਨੇ ਇੱਕੋ ਜ਼ਬਾਨ ਵਿੱਚ ਇੱਕੋ ਉੱਤਰ ਦਿੱਤਾ ਸੀ। ਕਹਿਣ ਲੱਗੇ, ਸਿਕੰਦਰ, ਜੋ ਕੁਛ ਕਹਿ ਤੇਰੇ ਜਿੰਦੇ ਜੀ ਕਰ ਸਕਦੇ ਹਾਂ, ਤੂੰ ਆਪਣੇ ਸਾਹਮਣੇ ਭਾਵੇਂ ਸਾਨੂੰ ਮਾਰ ਵੀ ਦੇ, ਪਰ ਜਿਹੜੀ ਮੌਤ ਤੈਨੂੰ ਆਉਣੀ ਏ, ਸਾਡੇ ਮਰਨ ਦੇ ਨਾਲ ਤੇਰੀ ਮੌਤ ਟਲ ਨਹੀਂ ਜਾਣੀ। ਵੈਦ ਜਵਾਬ ਦੇ ਗਏ, ਨਜ਼ਦੀਕ ਦੇ ਸਾਥੀ ਜਵਾਬ ਦੇ ਗਏ, ਅਖੀਰ 'ਤੇ ਕਹਿੰਦੇ ਨੇ ਮਰਦਿਆਂ ਉਹਨੇ ਕਿਹਾ ਕਿ ਮੇਰੇ ਸਾਹਮਣੇ ਇਸ ਦੌਲਤ ਦੇ ਢੇਰ ਨੂੰ ਲਾ ਦਿਓ, ਦੌਲਤ ਦਾ ਢੇਰ ਲਾ ਦਿਓ। ਸੋਨੇ ਦੀਆਂ ਮੋਹਰਾਂ ਦਾ ਢੇਰ ਲਾ ਦਿੱਤਾ, ਖੀਰਿਆਂ ਦੇ ਢੇਰ ਲਾ ਦਿੱਤੇ, ਪੈਸਿਆਂ ਦੇ ਢੇਰ ਲਾ ਦਿੱਤੇ। ਅਤੇ ਉਸ ਵੇਲੇ ਸੋਨੇ ਦੀਆਂ ਮੋਹਰਾਂ ਹੱਥ ਵਿੱਚ ਪਕੜੀਆਂ, ਖੀਰੇ ਮੋਤੀ ਹੱਥ ਵਿੱਚ ਪਕੜੇ। ਅਤੇ ਉਹ ਉਰਦੂ ਦਾ ਅਦੀਬ ਇਸ 'ਤੇ ਇੱਕ ਨਜ਼ਮ ਲਿਖਦਾ ਹੈ। ਉਹ ਕਹਿੰਦਾ ਕਿ ਸਿਕੰਦਰ ਨੇ ਉਸ ਰੁਪਈਏ ਨੂੰ, ਦੌਲਤ ਨੂੰ ਹੱਥ ਵਿੱਚ ਪਕੜ ਕੇ ਉੱਚੀ ਸਾਰੀ ਪੁਕਾਰ ਕੇ ਕਿਹਾ, ਮੈਂ ਹਜ਼ਾਰਾਂ ਬੰਦੇ ਦੌਲਤ ਤੇਰੀ ਖਾਤਰ ਕਤਲ ਕੀਤੇ, ਮੈਂ ਹਜ਼ਾਰਾਂ ਬੀਬੀਆਂ ਦੇ ਸੁਹਾਗ ਤੇਰੀ ਖਾਤਰ ਖੋਏ, ਪਰ ਖੇ ਦੌਲਤ, ਹੁਣ ਸਾਰੇ ਜਵਾਬ ਦੇ ਗਏ ਨੇ, ਘੱਟੋ ਘੱਟ ਤੂੰ ਤਾਂ ਮੈਨੂੰ ਬਚਾ ਦੇ। ਕਹਿੰਦੇ ਨੇ, ਮਾਨੋ ਦੌਲਤ ਦੀ ਆਵਾਜ਼ ਸੀ, ਮੈਂ ਤਾਂ ਤਾਕਤ ਵਾਲੇ ਦੀਆਂ, ਅਤੇ ਜਾਂ ਮੈਂ ਖੇਰਾ ਫੇਰੀ ਵਾਲੇ ਦੀਆਂ, ਤਾਕਤ ਨਾਲ ਤੂੰ ਮੈਨੂੰ ਲੈ ਲਿਆ, ਮੈਨੂੰ ਕੀ ਲੋੜ ਤੇਰੇ ਨਾਲ ਮਰਨ ਦੀ, ਤੇਰੇ ਮਰਨ ਦੀ ਦੇਰ ਏ, ਅਤੇ ਮੇਰਾ ਮਾਲਕ ਕੋਈ ਹੋਰ ਬਣ ਜਾਣਾ, ਤੈਨੂੰ ਬਾਅਦ ਵਿੱਚ ਦਫਨਾਉਣਗੇ, ਪਹਿਲਾਂ ਮੇਰੇ ਹਿੱਸੇ ਕਰਨਗੇ, ਮੈਨੂੰ ਕੋਈ ਜ਼ਰੂਰਤ ਨਹੀਂ, ਮੈਂ ਕਦੀ ਵੀ ਅਨਾਥ ਨਹੀਂ ਹੋਈ। ਸਤਿਗੁਰੂ ਨੇ ਬਾਣੀ ਵਿੱਚ ਇੱਕ ਤੁੱਕ ਕਹੀ, ਮੈਂ ਉਹ ਜ਼ਰੂਰ ਇੱਥੇ ਦਰਜ ਕਰਨੀ ਚਾਹੁੰਦਾ ਹਾਂ।